ਉਸ ਦੇ ਸੈਲਾਂ ਦੇ ਪੈਰੋਕਾਰ ਬਣ ਗਏ ਤੇ ਉਹ ਆਪਣੀ ਥਾਂ ਤੇ ਸਿਆਣੇ ਨੇ, ਅਕਲ ਦੀ ਦੁਨੀਆਂ ਦੇ ਮਾਲਕ ਨੇ, ਉਹ ਵੀ ਬੜੀਆਂ ਦਲੀਲਾਂ ਪੇਸ਼ ਕਰਦੇ ਨੇ। ਜੇ ਮੌਸੀ ਤੁੰਗ ਵਰਗੇ ਮਨੁੱਖ ਈਸ਼ਵਰ ਦੀ ਹੋਂਦ ਤੋਂ ਇਨਕਾਰੀ ਹੋ ਗਏ ਤੇ ਈਸ਼ਵਰ ਨਹੀਂ ਹੈ, ਇਸ ਦੇ ਉੱਤੇ ਬੜੀਆਂ ਦਲੀਲਾਂ ਦਿੱਤੀਆਂ ਨੇ ਉਹਨਾਂ ਨੇ, ਬੜੇ ਸਾਲ ਦਿੱਤੇ ਨੇ, ਔਰ ਉਹਨਾਂ ਦੇ ਖਿਆਲ ਦਾ ਬੜਾ ਪ੍ਰਭਾਵ ਪਿਆ, ਉਹਨਾਂ ਨੇ ਬੜੀ ਦੁਨੀਆਂ ਨੂੰ ਆਪਣੇ ਪਿੱਛੇ ਲਾਇਆ। ਕਹਿੰਦੇ ਮੂਰਖ ਬੰਦਾ ਨਾਸਤਿਕ ਨਹੀਂ ਹੋਵੇਗਾ। ਜਦ ਵੀ ਕੋਈ ਈਸ਼ਵਰੀ ਹੋਣ ਤੋਂ ਇਨਕਾਰੀ ਹੈ, ਕੋਈ ਅਕਲਮੰਦ ਹੋਵੇਗਾ, ਦਾਰਸ਼ਨਿਕ ਹੋਵੇਗਾ, ਫਿਲਾਸਫਰ ਹੋਵੇਗਾ, ਪਰ ਉਹ ਫਿਲਾਸਫਰ ਐਸਾ ਹੈ ਜਿਸਨੇ ਅਕਲ ਦੇ ਦੀਵੇ ਨਾਲ ਆਪਣਾ ਘਰ ਸਾੜ ਲਿਆ, ਰਸਤੇ ਨੂੰ ਰੋਸ਼ਨ ਨਹੀਂ ਕੀਤਾ, ਉਸ ਰੋਸ਼ਨੀ ਤੋਂ ਲਾਭ ਨਹੀਂ ਉਠਾਇਆ। ਤੋ ਮਨੁੱਖ ਕਿਧਰੇ ਬਹੁਤਾ ਹੀ ਅਕਲ ਦੀ ਦੁਨੀਆਂ ਵਿੱਚ ਫਸ ਨਾ ਜਾਇਆ। ਸਾਹਿਬ ਕਹਿੰਦੇ ਨੇ ਫਿਰ ਪਹਿਲਾ ਮਰਨ ਕਬੂਲ, ਜੀਵਨ ਕੀ ਛੜਾਸ, ਮੌਤ ਤੈਨੂੰ ਦਿਸਣੀ ਚਾਹੀਦੀ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ, ਤੈਨੂੰ ਆਪਣਾ ਅੰਤ ਦਿਸਣਾ ਚਾਹੀਦਾ। ਸ਼ਰਤ ਹੈ, ਜਿਸ ਬੰਦੇ ਨੂੰ ਆਪਣਾ ਅੰਤ ਨਹੀਂ ਦਿਸਦਾ, ਕਹਿੰਦੇ ਉਸਨੂੰ ਬੇਅੰਤ ਪਰਮਾਤਮਾ ਨਹੀਂ ਦਿਸ ਸਕਦਾ। ਬੇਅੰਤ ਦੀ ਝਲਕ ਉਸਦੀ ਜ਼ਿੰਦਗੀ ਵਿੱਚ ਪ੍ਰਗਟ ਆਉਂਦੀ ਹੈ ਜਿਸ ਮਨੁੱਖ ਨੂੰ ਆਪਣਾ ਅੰਤ ਦਿਸ ਪੈਂਦਾ। ਠੀਕ ਹੈ, ਅੰਤ ਹੋਣਾ, ਔਰ ਜਿਸਨੇ ਵੀ ਕਬੂਲਿਆ ਕਹਿੰਦੇ ਉਹ ਬੇਅੰਤ ਤੱਕ ਪਹੁੰਚ ਜਾਂਦਾ। ਬੇਅੰਤ ਦੀ ਝਲਕ ਉਹਦੀ ਜ਼ਿੰਦਗੀ ਵਿੱਚ ਨਮੂਦਾਰ ਹੋ ਜਾਂਦੀ। ਇੱਕ ਇੱਕ ਦ੍ਰਿਸ਼ਟੀਆਂ ਇਹਨਾਂ ਦੇਵਤਿਆਂ ਨੇ ਜਗਤ ਦੇ ਸਾਹਮਣੇ ਰੱਖੀਆਂ। ਕੋਈ ਕਹਿੰਦਾ ਰਿਹਾ ਦਾਤ ਨੂੰ ਸਾਹਮਣੇ ਰੱਖ ਕੇ ਦਾਤੇ ਦੇ ਗੀਤ ਗਾਓ, ਕੋਈ ਕਹਿੰਦਾ ਰਿਹਾ ਨਹੀਂ ਹਰ ਗੱਲ ਨੂੰ ਅਕਲ ਤੇ ਪਰਖੋ ਤੇ ਫਿਰ ਪਰਮਾਤਮਾ ਦੀ ਉਸਤਤ ਕਰੋ, ਤੇ ਕੋਈ ਕਹਿੰਦਾ ਰਿਹਾ ਛੱਡੋ ਦਾਤ ਨੂੰ, ਛੱਡੋ ਅਕਲ ਨੂੰ, ਇੱਥੇ ਹਰ ਚੀਜ਼ ਸਵਾਹ ਹੋ ਜਾਂਦੀ ਹੈ, ਇੱਥੇ ਹਰ ਚੀਜ਼ ਰਾਖ ਹੋ ਜਾਂਦੀ ਹੈ, ਆਪਣਾ ਅੰਤ ਵੇਖੋ ਤੇ ਬੇਅੰਤ ਦੇ ਨਾਲ ਜੁੜੋ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੀ ਦੂਰਦ੍ਰਿਸ਼ਟੀ ਤੋਂ ਕੰਮ ਲਿਆ। ਤਿੰਨੇ ਦ੍ਰਿਸ਼ਟੀਆਂ ਸਾਡੀ ਝੋਲੀ ਵਿੱਚ ਪਾਈਆਂ ਨੇ ਵੀ ਕਿਸੇ ਵਕਤ ਜਦ ਤੂੰ ਭੋਜਨ ਛਕ ਰਿਹਾ ਹੋਵੇ, ਜਦ ਤੂੰ ਆਰਾਮ ਆਸਾਇਸ਼ ਨਾਲ ਰਹਿ ਰਿਹਾ ਹੋਵੇ, ਉੱਥੇ ਕਹਿ ਦਿੱਤਾ ਕਰ ਹੇ ਪ੍ਰਭੂ ਸਭ ਤੇਰੀ ਇੱਕ ਦਾਤ, ਇਹ ਮਨ ਤਨ ਤੇਰਾ, ਧਨ ਦੇਹ ਤੇਰਾ, ਇਹ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਸਭ ਕੁਛ ਤੇਰਾ, ਤੇਰੀ ਦੇਣ ਹੈ ਔਰ ਤੇਰਾ ਧਨਵਾਦ ਹੈ ਕਿ ਤੂੰ ਮੈਨੂੰ ਵਰਤਣ ਵਾਸਤੇ ਦਿੱਤਾ। ਪਰ ਅਕਲ ਨੂੰ ਵਰਤੀ, ਕਿਧਰੇ ਕੋਈ ਪਰਮਾਤਮਾ ਦੇ ਬਾਰੇ ਗਲਤ ਵਿਚਾਰਾਂ ਨਾ ਪੇਸ਼ ਕਰ ਦੇਵੇ, ਤੂੰ ਅਕਲ ਨੂੰ ਵਰਤੀ, ਆਪਣੇ ਦਿਮਾਗ ਨੂੰ ਵਰਤੀ, ਸੋਚੀ। ਮਨੁੱਖ ਮੈਂ ਦੇਖਦਾ ਬੜੀਆਂ ਤੋਂ ਬੜੀਆਂ ਕਿਤਾਬਾਂ ਪੜ੍ਹ ਲੈਂਦਾ, ਬੜੇ ਤੋਂ ਬੜਾ ਇਲਮ ਹਾਸਲ ਕਰ ਲੈਂਦਾ, ਪਰ ਜਿਹੜਾ ਧਰਮ ਦਾ ਇਲਮ ਹੈ ਇਸ ਨੂੰ ਹਾਸਲ ਕਰਨ ਵਾਸਤੇ ਨਾ ਬੰਦੇ ਕੋਲ ਵਕਤ ਹੈ, ਨਾ ਬੰਦਾ ਸਮਾਂ ਕੱਢਦਾ, ਇਹਨੂੰ ਫਜ਼ੂਲ ਸਮਝਿਆ। ਸਾਹਿਬ ਕਹਿੰਦੇ ਨਹੀਂ ਅਕਲ ਨੂੰ ਵਰਤੀ, ਇੱਥੇ ਵੀ ਥੋੜਾ ਜਿਹਾ ਦਿਮਾਗ ਆਪਣਾ ਖਰਚ ਕਰੀ। ਲੇਕਿਨ ਦਿਮਾਗ ਦੇ ਤੰਤੂਆਂ ਵਿੱਚ, ਦਿਮਾਗ ਦੀਆਂ ਦਲੀਲਾਂ ਵਿੱਚ ਫਸ ਨਾ ਜਾਈ, ਤੈਨੂੰ ਆਪਣਾ ਅੰਤ ਵੀ ਦੱਸਣਾ ਚਾਹੀਦਾ। ਪਹਿਲਾ ਮਰਨ ਕਬੂਲ, ਭਾਈ ਗੁਰਦਾਸ ਜੀ ਕਹਿੰਦੇ ਮੁਰਦੇ ਵਾਂਗ ਮੁਰੀਦ ਹੋਏ, ਤੂੰ ਮੁਰੀਦ ਬਣ, ਸਿੱਖ ਬਣ, ਪਰ ਮੁਰਦੇ ਦੀ ਤਰ੍ਹਾਂ, ਜਿਵੇਂ ਮੁਰਦੇ ਦਾ ਸਿਰ ਝੁਕ ਗਿਆ ਤੇ ਪਿਆ ਹਰਕਤ ਤੋਂ ਬਿਨਾ, ਇਸ ਤਰ੍ਹਾਂ ਤੂੰ ਗੁਰੂ ਦੀ ਹਰ ਗੱਲ ਨੂੰ ਖਿੜੇ ਮੱਥੇ ਕਬੂਲ ਕਰ ਲੈ, ਪ੍ਰਵਾਨ ਕਰ ਲੈ। ਪਹਿਲਾ ਮਰਨ ਕਬੂਲ, ਜੀਵਨ ਕੀ ਛੜਾਸ। ਤੂੰ ਮੈਂ ਅਰਜ਼ ਕਰ ਰਿਹਾ ਸੀ ਇਹਨਾਂ ਤਿੰਨ ਦੇਵਤਿਆਂ ਕਰਕੇ ਸਾਡੇ ਦੇਸ਼ ਵਿੱਚ ਖਿਆਲ ਪ੍ਰਚਲਿਤ ਹੋਇਆ, ਬ੍ਰਹਮਾ ਸੰਸਾਰੀ ਹੈ, ਵਿਸ਼ਨੂੰ ਭੰਡਾਰੀ ਹੈ, ਔਰ ਜਿਹੜਾ ਇਹ ਸ਼ੰਕਰ ਹੈ ਇਹ ਲੈ ਕਰਨ ਵਾਲਾ, ਸੰਸਾਰ ਦਾ ਅੰਤ ਕਰਨ ਵਾਲਾ। ਇੱਕ ਲੈ ਦੀਵਾਨ, ਦੀਵਾਨ ਦਾ ਲੈ ਕਰ ਦਿੰਦਾ, ਪਰਲੇ ਕਰ ਦਿੰਦਾ, ਖਤਮ ਕਰ ਦਿੰਦਾ। ਸਾਹਿਬਾਂ ਨੇ ਓਅੰਕਾਰ ਦੇ ਨਾਲ ਇੱਕ ਅੱਖਰ ਜੋੜਿਆ, ਇੱਕ ਓਅੰਕਾਰ, ਉਤਪਤੀ ਇੱਕ ਤੋਂ ਹੋ ਰਹੀ ਹੈ, ਪਾਲਣਾ ਇੱਕ ਤੋਂ ਹੋ ਰਹੀ ਹੈ, ਨਾਸ਼ ਵੀ ਇੱਕ ਤੋਂ ਹੋ ਰਿਹਾ ਹੈ। ਸੰਸਾਰ ਵਿੱਚ ਕੋਈ ਤਿੰਨ ਸ਼ਕਤੀਆਂ ਨਹੀਂ ਕੰਮ ਕਰ ਰਹੀਆਂ, ਇੱਕੋ ਹੀ ਸ਼ਕਤੀ ਕੰਮ ਕਰ ਰਹੀ, ਔਰ ਇੱਕੋ ਹੀ ਸ਼ਕਤੀ ਤੋਂ ਬੇਸ਼ੁਮਾਰ ਕੰਮ ਹੋ ਰਹੇ ਨੇ, ਇੱਕੋ ਹੀ ਸ਼ਕਤੀ ਤੋਂ ਜਨਮ ਹੋ ਰਿਹਾ, ਜੀਵਨ ਹੋ ਰਿਹਾ ਔਰ ਅੰਤ ਹੋ ਰਿਹਾ। ਔਰ ਕਈ ਸਿਆਣੇ ਮਨੁੱਖ ਇਸ ਓਅੰਕਾਰ ਦੇ ਨਾਲ ਏਕਾ ਵੇਖ ਕੇ ਹੈਰਾਨਗੀ ਨਾਲ ਦਾਤ ਦਿੰਦੇ ਨੇ ਵੀ ਗੁਰੂ ਨਾਨਕ ਦੇਵ ਜੀ ਨੇ ਬੜੀ ਦੂਰ ਦ੍ਰਿਸ਼ਟੀ ਤੋਂ ਕੰਮ ਲਿਆ। ਨਹੀਂ ਤੇ ਸ਼ਕਤੀਆਂ ਜੇ ਤਿੰਨ ਨੇ ਤੇ ਮਨੁੱਖ ਦੇ ਅੰਦਰ ਤੋਖਲਾ ਪੈਦਾ ਹੋ ਸਕਦਾ ਸੀ ਵੀ ਰੱਬ ਵੀ ਤਿੰਨ ਨੇ, ਪਰਮਾਤਮਾ ਵੀ ਤਿੰਨ ਨੇ, ਇੱਥੇ ਈਸ਼ਵਰ ਵੀ ਇੱਕ ਨੇ, ਜਿਹੜਾ ਉਤਪਤੀ ਕਰ ਰਿਹਾ ਉਹ ਵੱਖ ਹੈ, ਜਿਹੜਾ ਪਾਲਣਾ ਕਰਦਾ ਪਿਆ ਉਹ ਅਲੱਗ ਹੈ, ਤੇ ਜਿਹੜਾ ਨਾਸ ਪਿਆ ਕਰਦਾ ਉਹ ਅਲੱਗ ਹੈ, ਤੇ ਕਿਸ ਦੀ ਪੂਜਾ ਕਰੀਏ। किस नू मनी है, किस दे अगों चुकी है, जो जन्म दे रहे है या जो पालना कर रहे है या जो अंत कर रहे है। साहिब कहिंदे नहीं, एक तीन वख वख नहीं, एक तो ही तीन कम हो रहे ने, एक ओंकार। फिर उस एक ओंकार नू गुरु नानक देव जी महाराज कहिंदे ने सच है वो, एक ओंकार सत नाम, वो सत स्वरूप है। सत तो मुराद है नेचल, अटल, कायम, दायम, होंड वाला। झूठ दा मतलब है जो हुण दिसदा ते शामी कोई नहीं, अज है कल नहीं है, एक साल पहले से ही अज नहीं है। गरज के इस नू कहने झूठ, जो हमेशा है और होंद है उसकी, उसनू किया गया सच। सच दा मतलब है सदी भी। साहब कहने वो जड़ा एक ओंकार है वो सत है, ते उसका नाम भी सत है, सत नाम। जद वो स्वयं सत है तो फिर उसका नाम भी सत। सत नाम तेरा परा पूर्वला करके गुरु अर्जन देव जी महाराज ने कहा, क्योंकि तू सच है इस वास्ते तेरा नाम भी सच है। उंजे जितने भी नाम ने करीबन करीबन मनुख दे दिते ने, बलहारे जाओ जेते तेरे नाम ने। नाम मनुख नहीं रखे ने, उंज कलगीधर पातशाह कहिंदे तेरा कोई नाम नहीं है, अनाम है अठाम है। कहां नाम ताको, कहां कह कहावे, कहा मैं बखानो कहे मोह ना आवे। कलगीधर पातशाह कहिंदे तेरा कोई नाम नहीं है, पर मनुख ने भक्ति भाव विच आके तेनू नाम दिते ने। संसार दी दुनिया विच मां बाप पुत्र नू नाम देंदे ने, रूहानी दुनिया विच भगत परमात्मा नू नाम देंदे ने, उत्थे पुत्र पिता नू नाम देंदे ने, पूत पिता इक जाया। भगत कबीर जी महाराज कहिंदे ने रूहानी दुनिया विच की है कि पुत्र पिता नू जन्म देंदे ने, पुत्र पिता नू प्रगट करदे ने, भगत भगवान नू प्रगट करदे ने, सिख गुरु नू प्रगट करदे ने। मक्खण शाह लबाणे ने गुरु तेग बहादुर साहब जी नू प्रगट कीता और कहिंदे ने पूर्ण सिख ही पूर्ण गुरु नू प्रगट कर सकदा, और पूर्ण सिख दे नाल ही पता चलता है गुरु दी होंद दा, उंज पता नहीं चल सकता। उन ते हजारां लोग आउंदे सन, उन्हां बाई गुरुआं नू मत्था टेक के चले जांदे सन, गुरु तेग बहादुर साहब तक कोई पहुंचदा ही नहीं सी। अज मक्खण शाह लबाणा आया ते पूर्ण सिख नाल ही पूर्ण गुरु दा पता चलदा, उंज नहीं पता चलदा। उन्हे मत्था टेकिया बाईयां नू, तसल्ली नहीं होई। तो पुछदा है वह बकाले विच, इत्थे कोई होर भी रहिंदा है? कह दिता हां, सोढ़ी बंस दा एक रहिंदा है, लोगी उसनू तेगा कमला करके कहिंदे। भोरे विच जा पहुंचे, बाहर आके इसने नारा लाया, गुरला धोरे गुरला दो, मैं लब लिया, मैनू पता चल गया ये गुरज्योति है, ये गुरमूर्ति है। तो भगत करके भगवान का पता चलता है, सिख करके गुरु का पता चलता है। इस वास्ते गुरबाणी कहती है सिख गुरु, गुरु सिख है, नानक भेद ना भाई। इस वास्ते गुरु गोबिंद सिंह जी महाराज ने कह दिता, खालसा मेरो रूप है खास, खालसे मैं हूं करो निवास। तो वास्तविक भगत कबीर जी महाराज कहने धार्मिक दुनिया विच पुत्र पिता नू जन्म देंदे, भगत भगवान नू जन्म देंदे। ते जब जन्म देंदे ने नाम भी भगत ही रखते ने, जितने नाम ने यह भगतां दे रखे हुए ने। ते साहिबां दी बाणी किसी भी नाम नाल नफरत नहीं प्रगटां दी। महाराज दी बाणी कहिंदी है बलहारे जाओ जेते तेरे नाम, जितने भी तेरे नाम ने असी सदके जांदे हां, कुर्बान जांदे हां। पर सत नाम तेरा परा पूर्वला, चूंकि तू पुरातन है अनादि है, इस वास्ते तेरा नाम भी सत है। फिर तू जगत दा करता है, अपनी कृत दे पूरे होया, व्यापक है। पुरख का मतलब है पूरे होया, पूरी पूरी बसंता सब पुरखा, मुख्तसर समाप्ति करिए। फिर तेरिया रुचियां की ने, तेरिया रुचियां विच भय नहीं है, डर नहीं है। रब नाल जुड़े हुए मनुख की भी यही पहचान है, उस विच भय नहीं होगा। भय काहू को देत न भय मानत आन, कहू नानक सुन रे मना, ज्ञानी ताहे बखान। कहिंदे ने जिहड़ा किसे नूं डराउंदा है उह डरदा भी है किसे तों। डराउण वाला ते डरन वाला मनुख भगत नहीं है। परमात्मा ना किसे तों डरदा ना किसे नूं डराउंदा, निर्भव है। फिर साहब के मैंने उसके अंदर वैर भी नहीं, वैर एक मानसिक बीमारी है, तो जिथे वैर दे विरोध की अग बल रही हो गए उत्थे गुलाब दा फुल दा पैदा होना बड़ा औखा है। वैर एक अग कही गई है, ये अग जिस हिरदे विच भी बलेगी उत्थे नाम दा रस नहीं होगा, कतई नहीं होगा। जिस तरह जिस जमीन दे उत्ते अग बल रही होवे उत्थे फुल नहीं लाए जा सकते, जिस हिरदे विच वैर विरोध है उत्थे नाम दा रस नहीं पैदा होंदा। परमात्मा निर्वैर है, उहदे अंदर कोई वैर नहीं। फिर साहिब कहिंदे ने अकाल, काल दा मतलब है समा वक्त, अकाल जिथे कोई समा नहीं, जिथे कोई वकत नहीं। असी वकत दे मुताबिक जन्मे हां, जी रहे हां, ते वकत दे मुताबिक अंत हो जाएगा। सारे असी काल दे छां, काल दा अखरी अर्थ मौत नहीं है, मौत इस दा अर्थ बना लिया गया। कोई हर बंदा मौत दे छ है, उंज गल बनदी हर बंदा काल दे छ है, समय दे छ है। समय दे मुताबिक जन्म है, जीवन है, ते फिर अंत है। साहिब कहिंदे ने जिहड़ा परमात्मा है वह काल नहीं, अकाल समय दे च नहीं है, समय की बंदिश दे च नहीं है। असी ऐसा नहीं कह सकते कि परमात्मा होया सी, और असी ऐसा भी नहीं कह सकते कि परमात्मा होवेगा बस वो है, और उसनू समय दे च असी नाप नहीं सकते। समा खो जांदा है आनंद दे च, समाप्ति करी समा हो गया है। पर एक मैं अर्ज करदे हां, एक घड़ी थोड़े हथ ते बनी हुई वकत देखते हो, एक कादर करीम ने मनुख दे अंदर फिट कर दिती है। मनुख दे अंदर जद बंदा गम दे च बैठा होवे, दुख दे च बैठा होवे, ते कहिंदा समा लंघदा ही नहीं, वकत पास ही नहीं आउंदा। दुख भरी रात नूं लोकी कह दिंदे ने कि बई एक युग वर्गी हो गई, घर दे च कोई बीमार है, कोई मौत हो गई है, ईश्वर ना करे। और रात का वकत होवे तो करीबन करीबन हर संसारी मनुख का तजर्बा कहिंदा रात बहुत वड्डी हो गई, लंघदी नहीं, समा बहुत वड्डा हो गया, लंघदा ही नहीं। पर कोई खेड़ा है, कोई खुशी है, कोई मस्ती है, तो बंदा कहिंदा लै हुणे रात आई, हुणे अंत हो गया, हुणे दिन चढ़े असी हुणे ही खत्म हो गए। मन की दुनिया दे च खुशी दे च समय की गति कुछ होर होंदी है, गम दे च समय की गति कुछ होर होंदी। जब बंदा खुशी दे च बैठा होए तो एक दिन एक पल वर्गा हो जाता, एक रात एक मिनट वर्गी हो जाती। तो कहने भगतां दी दुनिया दे च बिल्कुल समा खो जाता है, वह भी अकाल की दुनिया चले जाते हैं, इतने आनंद दे च डुब जाते हैं, समा खो जाता है, वकत उत्थे नहीं रहता। वकत का बोध होंदा है गम करके, दुख करके, संताप करके, परेशानी करके, बेचैनी करके। भगत कबीर कहने दिन सुरैन नहीं, वेद नहीं शास्त्र, तहां बसे निरंकारा, कहत कबीर नर तिसे ध्यावो बावरिया संसार। दिन रात उत्थे नहीं ने, ते दिन रात करके वकत की पहचान आउंदी है, सूरज चंद तारियां करके वकत की पहचान आउंदी है। तो कबीर कहने सूरज चंद नहीं है, ये दिन ते रात नहीं है, लिहाजा मैं वकत की दुनिया तो परे चला गया, काल की दुनिया तो परे चला गया, अकाल दिच पहुंच गया, जिथे समय का कोई बोध नहीं, जिथे समय की कोई गल नहीं। तो साहब इतने कहने वो जिहड़ा परमात्मा समय के दायरे विच नहीं है, फिर ऐसा ना समझ लिया जाए कि कोई ख्याल है, एक विचार है। जैसे कि नास्तिक लोगों ने कह दिता है कि परमात्मा एक विचार तो इलावा और कुछ नहीं, विचार बहुत अच्छे ने, उंज है नहीं। तो साहब कहने नहीं, मूरत मूर्तिमान है, होंद वाला है, उसकी बकायदा मूर्त है, उसका बकायदा वजूद है। पर ऐसा वजूद जिसनू महाराज कहते ना अजौनी, जमया नहीं है, किसी ने बनाया नहीं उस मूर्ति तो भुलेखा पै सकता, किसी ने घड़े है मूर्ति तो भुलेखा पै सकता, कोई मां बाप होंगे इस पर, किसी तो इसने जन्म लिया होगा। तो साहब कहते नहीं अजौनी, वो जमया नहीं किसी तो, किसी तो उसका जन्म नहीं होया, वो एक व्यापक सत्ता, एक शक्ति है, परमात्मा व्यक्ति नहीं है। लेकिन ऐसा भी ना समझ लिया जाए कि सिर्फ एक ख्याल मात्र है। साहब कहते मूर्तिमान, उसकी होंद है, शक्ति के रूप में उसकी होंद है, पर यह शक्ति अजौनी है। फिर साहब कहते सैभंग, अपने आप तो ही प्रकाशमान है। संस्कृत का शब्द है शंभू, पंजाबी रूप है सैभंग, जिहड़ा अपने आप तो ही प्रकाशमान है, जिसनू किसी होर ने प्रकाशमान नहीं किया, उन्होंने कहने सैभंग, या शंभु। साहब कहने ऐसा जड़ा परिपूर्ण परमात्मा है, गुरु प्रसाद गुरु की कृपा द्वारा बख्शिश द्वारा जानिया जाता है, या ऐसा जड़ा परमात्मा है वो गुरु है, वो समुचे संसार नू ज्ञान देन वाला है, पशु पंखिया नू मनुखा नू जीवन दा रिजक लभण दा अंदरों ही जिहड़ी प्रेरणा मिलती है, इस नाते परमात्मा नू गुरु कहा गया, वो गुरु है। ते प्रसाद कहिए बख्शिंद है, दयालु है, दया दा सागर है, उहदे च कठोरता नहीं। ये बुनियादी गुण इस बुनियादी मंत्र दे च, मूल मंत्र दे च गुरु नानक देव जी महाराज ने परमात्मा दे कथन कीते ने। अगों आसा दीवार दे श्लोक चलणगे, ते थोड़े दिन जिहड़े थोड़े चरण परसने ने इन्हां श्लोकां दी ते पौड़ियां दी विचार आप जी दे सामने रखांगे। मूल मंत्र दे च ही अज समा लंघे है, अगले श्लोक दी विचार कल रात नूं आप जी दे सामने रखांगे। समा कुछ ज्यादा भी हो गया, खिमा करने। वाहिगुरु जी का खालसा, वाहिगुरु जी की फतह। ओंकार सतनाम करता पुरुष निर्भव निर्वैर, अकाल मूर्ति अजूनी सैभं दुर्प्रसाद, कहां तुच्छ प्रभु बुद्ध हमारी, वर्णन सके महिमा जो तिहारी, हम न सिफते कर सकत तुम्हारी, आप ले ओ तुम कथा सुधारी। निर्मल नाम सुधा पर पूर्ण, शब्द त्रंग प्रगट तिन आगल, गहर गंभीर अथा अत बड़े, सुबर सदा सब विद रत्नागरे, संत मराल करें कंतूहल, कंजम प्रास मिट्यो दुख कागल, कल जुग दुरत दूर कर वैको, दर्शन गुरु सगल सुख सागल। ओंकार सतनाम करता पुरख निर्भव निर्वैर, अकाल मूर्त अजूनी सैभं गुरुप्रसाद, आसा मल्ला पहला वार श्लोका नाले, श्लोक भी महले पहले के लिखे, तुंडे असराज की धुनी श्लोक मल्ला पहला, बलहारी गुरे अपने दिहाड़ी सदवार, जिन मानस ते देवते की करत न लागी वार। मल्ला दूजा, जेसो चंदा उगवे सूरज चढ़े हजार, एते चानन हुंदियां गुरु बिन घोर अंधार। महला पहला, नाम गुरु न चेतनी मन अपने सुचेत, छुट्टे तिल बुआल ज्यों सुन्ये अंदर खेत, खेते अंदर छुट्टिया कौ नानक सौ नाय, फलिए फुलिए बपुड़े भी तन विच सुआ पौड़ी, आपी ने आप साजो आपी ने रचियो नाम, दुई कुदरत साजिए करे आसन निठो चा, दाता करता या पुतू तुस देवे करे पसाओ तू जानो ही सब से दे लैसे जिंद को आओ कर आसन डिठो चाओ कर आसन डिठो चाओ। वाहिगुरु जी का खालसा वाहिगुरु जी की फतेह। सन्मान योग सत्संगियों कल मूल मंत्र दी आप जी ने विचार सरवण की थी। मूल मंत्र विच ईश्वर दे बुनियादी गुणों की चर्चा गुरु नानक देव जी महाराज ने की है। वो जो अकाल पुरख है उसके बुनियादी गुण की ने, उन ते वो अनंत गुणा का मालिक है। गुण गिने नहीं जा सकते, पर कुछ बुनियादी गुण ने जिन्हों का सतगुरु देव जी महाराज ने दसिया बई वो एक शक्ति है, उस तो उत्पत्ति हो रही है, पालना हो रहा है, ते नाश हो रहा है। वो सत स्वरूप है, उसकी हस्ती भी सत है। जगत का करता है, वो कृत नहीं है, करता है। फिर अपनी कृत तो वख नहीं, कृत देच पूरे हो, जो जो उसने बनाया उस देच आप बैठ गया। और फिर उसका जो सुभा है भय तो रहत है, वैर तो रहत है। फिर साहब कहने वो समय की बंदिश देच भी नहीं है, अकाल है। फिर किधरे ये भुलेखा ना पै जाए कि परमात्मा एक तखयल मात्र है, एक कल्पना मात्र है। तो साहब कहने मूर्त, वो मूर्तिमान है, उदी होंद है, उदी बकायदा एक हस्ती है। पर किधरे भुलेखा ना पै जाए उस मूर्त नू किसी ने घड़िया, उस नू किसी ने जन्म दिता है, तो साहब नाले ही कह देने अजोनी अजन्मा है, जन्म नहीं दिता किसी ने। फिर साहब कहने जे जन्म नहीं दिता किसी ने और मूर्तिमान भी है तो फिर किस तरह है? तो साहब कहने साहिबंग वो अपने आप तो आप ही बनया, आप ही ने आप साजो, आप ही ने रचियो ना, ये वजाहत आ जाएगी। उसने अपनी साजना आप की, उसने अपनी बनकर आप की। महाराज कहने ऐसा जड़ा परमात्मा है वो प्रकाश स्वरूप है। गुरु का मतलब है प्रकाश चानना। फिर प्रसाद कहने दयालु, वो दया का घर है, रहमत का सोमा है। ये बुनियादी गुण साहिब गुरु नानक देव जी महाराज इस मंत्र विच उच्चारण करते ने। इस मंत्र की महिमा गुरु ग्रंथ साहिब जी महाराज विच इस तरह लिखी है, औखद मूल मंत्र मन एक है, जेकर दृढ़ चित कीजे रे, जन्म जन्म के पाप कर्म का काटन हारा लीजे रे। जन्मा जन्मांतरा दे जड़े पाप ने मूल मंत्र दे जाप नाल धुल जांदे ने, कट जांदे ने। गुरु अर्जन देव जी महाराज का एक परम पवित्र वाक है। हर मजहब विच कुछ बुनियादी मंत्र हुंदे ने, जैसे इस्लाम विच कलमा है, सनातन मत विच गायत्री दे कुछ मंत्र ने जिन्हां नूं मुखी रूप विच उच्चारण किया जांदा है। गुरु घर विच ए मूल मंत्र है, एक ओंकार तो लैके गुरप्रसाद तक। तो इस तरीके नाल अगां जो विचार आरंभ होंदी है, जिहड़ा महाराज ने इस आसा दीवार उत्ते सिरलेख लिखे है कि वार सलोका नाल, अक्सर वार दे सलोक नहीं होंदे, पौड़ियां होंदियां ने। वार सिर्फ पौड़ियां ही होंदियां ने, जैसे कि इत्थे 24 पौड़ियां ने। पर महाराज कहिंदे ने ए वार इस दे नाल सलोक जोड़ेगा ने, वार सलोका नाल। वार दियां जिहड़ियां पौड़ियां ने ए सारियां दियां सारियां गुरु नानक देव जी महाराज दियां ने। तरतीब जिहड़ी सलोकां दी दित्ती ए, ए गुरु अर्जन देव जी महाराज ने दित्ती ए। कुछ सलोक वारां तो जिहड़े बच गए ने ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅਖੀਰ ਦੇ ਚ ਲਿਖੇ ਨੇ, ਤੇ ਜਿਨ੍ਹਾਂ ਦਾ ਸਿਰਲੇਖ ਹੈ ਸਲੋਕ ਵਾਰਾਂ ਤੋਂ ਵਧੀਕ। ਬਈ ਉਹ ਸਲੋਕ ਜੋ ਵਾਰਾਂ ਵਿਚ ਨਹੀਂ ਸਮਾ ਸਕੇ, ਉਹ ਸਲੋਕ ਜਿਨ੍ਹਾਂ ਨੂੰ ਵਾਰਾਂ ਵਿਚ ਥਾਂ ਨਹੀਂ ਮਿਲ ਸਕੀ। ਪੌੜੀ ਵਿਚ ਜਿਹੜਾ ਮਜ਼ਮੂਨ ਚੱਲ ਰਿਹਾ ਹੋਵੇ ਉਸੇ ਮਜ਼ਮੂਨ ਦੇ ਮੁਤਾਬਕ ਸਲੋਕ ਜੋੜਿਆ ਗਿਆ, ਤੇ ਜਿਸ ਸਲੋਕ ਦੀ ਕੋਈ ਪੌੜੀ ਨਹੀਂ ਮਿਲੀ ਉਸ ਸਲੋਕ ਨੂੰ ਸਤਿਗੁਰਾਂ ਨੇ ਅਖੀਰ ਵਿਚ ਦਰਜ ਕੀਤਾ ਹੈ। ਯਾਨੀ ਇਹ ਜਿਹੜੀ ਤਰਤੀਬ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਕਿਧਰੇ ਐਵੇਂ ਨਾ ਸਮਝ ਲੈਣਾ, ਇਸ ਵਿਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹੁਤ ਵੱਡੀ ਮਿਹਨਤ ਕੀਤੀ ਹੈ। ਔਰ ਇਹ ਵੀ ਤੁਹਾਡੇ ਸਾਹਮਣੇ ਹੋਵੇਗਾ ਕਿ ਹਰ ਸ਼ਬਦ ਤੋਂ ਬਾਅਦ ਦੋ ਤਿੰਨ ਹਿੰਸਿਆਂ ਦੀ ਗਿਣਤੀ ਵੀ ਚੱਲਦੀ ਹੈ। ਸ਼ਬਦ ਦੀਆਂ ਤੁਕਾਂ ਕਿਤਨੀਆਂ ਨੇ ਇਹ ਗਿਣਤੀ ਚੱਲਦੀ ਹੈ। ਇਸ ਰਾਗ ਵਿਚ ਇਹ ਕਿਤਨਾ ਸ਼ਬਦ ਹੈ ਇਹ ਵੀ ਗਿਣਤੀ ਚੱਲਦੀ ਹੈ। ਤੇ ਜਿਸ ਪਾਤਸ਼ਾਹ ਦੇ ਸ਼ਬਦ ਆਉਣ ਉਸ ਪਾਤਸ਼ਾਹ ਦੇ ਉਸ ਰਾਗ ਵਿਚ ਕਿਤਨੇ ਸ਼ਬਦ ਨੇ ਇਹ ਵੀ ਗਿਣਤੀ ਚੱਲਦੀ ਹੈ। ਔਰ ਇਸ ਦੇ ਆਸਰੇ ਤੇ ਫਿਰ ਕੋਈ ਮਨੁੱਖ ਰੱਦੋ ਬਦਲ ਨਹੀਂ ਕਰ ਸਕਦਾ, ਅਗਾਂਹ ਪਿਛਾਂਹ ਨਹੀਂ ਕਰ ਸਕਦਾ। ਸਾਰੀ ਤਰਤੀਬ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਚ। ਮਹਾਰਾਜ ਕਹਿੰਦੇ ਜਿੱਥੇ ਵਾਰ ਪਹਿਲੇ ਪਾਤਸ਼ਾਹ ਦੀ ਹੈ ਉਥੇ ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ। ਇਹਦੇ ਚ ਜਿਹੜੇ ਸਲੋਕ ਵੀ ਜੋੜੇ ਗਏ ਨੇ ਉਹ ਮਹਲੇ ਪਹਿਲੇ ਦਿਨ ਪਹਿਲੇ ਪਾਤਸ਼ਾਹ ਜੀ ਦੇ ਨੇ, ਲੇਕਿਨ 14 ਕੁ ਸਲੋਕ ਦੂਜੇ ਪਾਤਸ਼ਾਹ ਦੇ ਨੇ ਜਿਨ੍ਹਾਂ ਨੇ ਆਸਾ ਦੀਵਾਰ ਸਿਲਸਿਲਾਵਾਰ ਗਾਇਨ ਕੀਤੀ ਹੈ ਪੜ੍ਹੀ ਹੈ ਉਹਨਾਂ ਨੂੰ ਪਤਾ ਹੋਵੇਗਾ। ਗਾਲਬਨ ਇਹ 49 ਦੇ ਕਰੀਬ ਸਲੋਕ ਨੇ ਜਿਸ ਦੇ ਚ 14 ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਲੋਕ ਨੇ, ਜਿਹੜਾ ਇੱਕ ਸਲੋਕ ਹੁਣੇ ਇੱਥੇ ਆ ਜਾਏਗਾ। ਤੇ ਸਾਹਿਬ ਕਹਿੰਦੇ ਨੇ ਇਹ ਵਾਰ ਤੇ ਪਹਿਲੇ ਪਾਤਸ਼ਾਹ ਦੀ ਹੈ, ਪਰ ਇਸ ਦੇ ਵਿਚ ਗਾਲਬਨ ਬਹੁਤਾਤ ਜਿਹੜੇ ਸਲੋਕ ਨੇ ਉਹ ਵੀ ਪਹਿਲੇ ਪਾਤਸ਼ਾਹ ਦੇ ਜੋੜੇ ਗਏ ਨੇ। ਹੁਣ ਇਸ ਵਾਰ ਨੂੰ ਕਿਹੜੀ ਤਰਸ ਤੇ ਗਾਇਆ ਜਾਏ ਤੋ ਟੁੰਡੇ ਅਸਰਾਜੇ ਕੀ ਧੁਨੀ। ਅਸਰਾਜ ਇੱਕ ਰਾਜਾ ਹੋਇਆ ਹੋਇਆ ਹਿਮਾਚਲ ਦੇ ਚ, ਹੱਥ ਕਰਕੇ ਟੁੰਡਾ ਸੀ, ਪਿਤਾ ਨੇ ਬਾਂਹ ਕਟਾ ਦਿੱਤੀ ਸੀ। ਲੰਬੀ ਚੌੜੀ ਇਹ ਕਥਾ ਹੈ। ਇਸ ਸੂਰਬੀਰ ਦੇ ਨਾਂ ਤੇ ਇਸ ਦਾਨੀ ਮਹਾਂਪੁਰਸ਼ ਦੇ ਨਾਂ ਦੇ ਉੱਤੇ ਇੱਕ ਧੁਨ ਬਣੀ ਸੀ। ਜੈਸੇ ਸਾਡੇ ਦੇਸ਼ ਵਿਚ ਟੋਡੀ ਰਾਗ ਗਾਇਆ ਜਾਂਦਾ, ਪਰ ਇੱਕ ਟੋਡੀ ਨੂੰ ਮੀਆਂ ਕੀ ਟੋਡੀ ਕਹਿੰਦੇ ਨੇ, ਜਿਸ ਟੋਡੀ ਨੂੰ ਤਾਨਸੇਨ ਨੇ ਜਨਮ ਦਿੱਤਾ। ਕੁਛ ਰਾਗਾਂ ਦੀ ਬੰਦਿਸ਼ ਨੂੰ ਬੜੇ ਬੜੇ ਸੰਗੀਤਕਾਰਾਂ ਨੇ ਜੋ ਹੈ ਜਨਮ ਦਿੱਤਾ ਹੈ, ਤੇ ਉਸ ਰਾਗ ਦਾ ਸੰਬੰਧ ਉਸ ਸੰਗੀਤਕਾਰ ਨਾਲ ਜਾਂ ਮਹਾਂਪੁਰਸ਼ ਨਾਲ ਜੁੜਿਆ। ਕੁਛ ਧੁਨਾਂ ਐਸੀਆਂ ਨੇ ਜੋ ਕਿਸੇ ਮਹਾਂਪੁਰਸ਼ ਦੇ ਨਾਮ ਤੇ ਉਚਾਰਨ ਕੀਤੀਆਂ ਗਈਆਂ ਜਾਂ ਕਿਸੇ ਸੂਰਬੀਰ ਦੇ ਨਾਂ ਤੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸਿਲਸਿਲਾਵਾਰ ਪੜ੍ਹੀ ਉਹਨਾਂ ਨੇ ਦੇਖਿਆ ਹੋਵੇਗਾ ਵਾਰਾਂ ਦੇ ਉੱਤੇ ਧੁਨਾਂ ਵੱਖ ਵੱਖ ਨੇ। ਜੈਸੇ ਲੱਲਾਂ ਬਹਿਲੀਮਾਂ ਕੀ ਧੁਨੀ ਗਾਵਣੀ, ਔਰ ਇਸੇ ਤਰੀਕੇ ਨਾਲ ਮੂਸੇ ਕੀ ਵਾਰ ਕੀ ਧੁਨੀ ਗਾਵਣੀ। ਇੱਥੇ ਹੈ ਟੁੰਡੇ ਅਸਰਾਜੇ ਕੀ ਧੁਨੀ, ਹਰ ਵਾਰ ਦੇ ਉੱਤੇ ਧੁਨ ਹੈ, ਤਰਜ਼ ਹੈ। ਇਹ ਗੱਲ ਵੱਖਰੀ ਹੈ ਕਿ ਰਬਾਬੀ ਤੇ ਕੁਛ ਬਜ਼ੁਰਗ ਰਾਗੀ ਹੀ ਉਹਨਾਂ ਧੁਨਾਂ ਨੂੰ ਗਾਉਂਦੇ ਨੇ। ਸਹਿਜੇ ਸਹਿਜੇ ਸੰਗੀਤਕਾਰਾਂ ਦੀ ਦੁਨੀਆਂ ਵਿਚ ਇਹ ਧੁਨ ਖੋ ਗਈ ਹੈ। ਟੁੰਡੇ ਅਸਰਾਜੇ ਕੀ ਧੁਨ, ਇਹ ਧੁਨ ਇੱਕ ਜੰਗੀ ਤਰਜ਼ ਦੀ ਸੀ, ਪਰ ਧੁਨ ਆਸਾ ਰਾਗ ਦੀ ਬੰਦਿਸ਼ ਦੇ ਸੀ। ਜੋ ਸੁਰਾਂ ਆਸਾ ਰਾਗ ਵਿਚ ਲੱਗਦੀਆਂ ਨੇ ਉਨ੍ਹਾਂ ਹੀ ਸੁਰਾਂ ਦੇ ਆਧਾਰ ਦੇ ਉੱਤੇ ਇਹ ਧੁਨ ਬਣਾਈ ਗਈ ਸੀ, ਜਿਸ ਦਾ ਨਾਂ ਹੈ ਟੁੰਡੇ ਅਸਰਾਜੇ ਕੀ ਧੁਨੀ। ਇਹ ਧੁਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇਤਨੀ ਪਿਆਰੀ ਲੱਗੀ ਹੈ ਕਿ ਉਨ੍ਹਾਂ ਨੇ ਆਸਾ ਦੀਵਾਰ ਦੇ ਉੱਤੇ ਇਸ ਧੁਨ ਨੂੰ ਦਰਜ ਕੀਤਾ। ਇਹ ਧੁਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਰਜ ਨਹੀਂ ਕੀਤੀ, ਇਹ ਧੁਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਜ ਕੀਤੀ ਹੈ। ਟੁੰਡੇ ਅਸਰਾਜੇ ਕੀ ਧੁਨੀ। ਅਗਾਂਹ ਥੋੜੀ ਜਿਹੀ ਹੁਣ ਸਲੋਕ ਦੀ ਵਜਾਹਤ ਕਰ ਦਈਏ। ਸਲੋਕ ਮਹੱਲਾ ਪਹਿਲਾ, ਜਿਸ ਵਿਚ ਮਹਿਮਾ ਹੈ ਗੁਰੂ ਦੀ, ਬਲਹਾਰੀ ਗੁਰ ਆਪਣੇ ਦਿਓਹਾਰੀ ਸਦਵਾਰ। ਤੁਸੀਂ ਸਾਰੇ ਸਿਆਣੇ ਤੇ ਪੜ੍ਹੇ ਲਿਖੇ ਬੈਠੇ, ਥੋੜੀ ਜਿਹਾ ਮੈਂ ਚਾਹਨਾ ਗੁਰੂ ਦੀ ਵਜਾਹਤ ਕਰਦੇ ਹਾਂ, ਕਿਉਂਕਿ ਭਾਰਤੀ ਧਰਮ ਵਿਚ ਹਿੰਦੁਸਤਾਨੀ ਧਰਮ ਵਿਚ ਗੁਰੂ ਸਭ ਤੋਂ ਅਫਜ਼ਲ ਹੈ, ਗੁਰੂ ਸਭ ਤੋਂ ਮਹਾਨ ਹੈ, ਗੁਰੂ ਦੀ ਬਹੁਤ ਵੱਡੀ ਮਹਿਮਾ ਹੈ। ਔਰ ਪਾਰ ਬ੍ਰਹਮ ਗੁਰੂ ਨਾਹੀ ਭੇਦ ਕਰਕੇ ਗੁਰਬਾਣੀ ਕਹਿੰਦੀ ਹੈ ਕਿ ਪਾਰ ਬ੍ਰਹਮ ਤੇ ਗੁਰੂ ਵਿਚ ਕੋਈ ਭੇਦ ਨਹੀਂ। ਵਾਸਤਵਿਕ ਹੁਣ ਗੁਰੂ ਕੀ ਹੈ? ਕਿਆ ਗੁਰੂ ਇੱਕ ਵਿਅਕਤੀ ਹੈ ਜਾਂ ਗੁਰੂ ਇੱਕ ਸ਼ਕਤੀ ਹੈ? ਕਹਿੰਦੇ ਨੇ ਪਰਮਾਤਮਾ ਵਿਅਕਤੀ ਨਹੀਂ ਹੈ, ਸ਼ਕਤੀ ਹੈ। ਪਰਮਾਤਮਾ ਨੂੰ ਮਨੁੱਖ ਦੇ ਰੂਪ ਵਿਚ ਦੇਖਣਾ ਚਾਹੋਗੇ ਤੇ ਨਹੀਂ, ਕਿਧਰੇ ਵੀ ਨਹੀਂ ਹੈ, ਕਿਉਂਕਿ ਮਨੁੱਖ ਇੱਕ ਥਾਂ ਤੇ ਹੈ, ਸਾਰੀ ਥਾਂ ਤੇ ਮੌਜੂਦ ਨਹੀਂ ਹੈ। ਇੱਕ ਮਨੁੱਖ ਇੱਕ ਥਾਂ ਤੇ ਹੀ ਹੋ ਸਕਦਾ ਹੈ, ਸਰਵਦੇਸ਼ੀ ਨਹੀਂ ਹੋ ਸਕਦਾ। ਔਰ ਇਸੇ ਤਰੀਕੇ ਨਾਲ ਜੇ ਗੁਰੂ ਨੂੰ ਹੀ ਵਿਅਕਤੀ ਮੰਨ ਲਈਏ ਤੇ ਫਿਰ ਇਹ ਗੁਰੂ ਕਿਸੇ ਇੱਕ ਸ਼ਹਿਰ ਵਿਚ ਹੀ ਕਿਸੇ ਦੀ ਮਦਦ ਕਰ ਸਕਦਾ, ਸਭ ਜਗ੍ਹਾ ਨਹੀਂ ਕਰ ਸਕਦਾ। ਸਾਰੀ ਜਗ੍ਹਾ ਫਿਰ ਇਸ ਦੀ ਓਟ ਨਹੀਂ ਪਕੜੀ ਜਾ ਸਕਦੀ, ਸਾਰੀ ਜਗ੍ਹਾ ਫਿਰ ਇਸ ਦਾ ਆਸਰਾ ਨਹੀਂ ਪਕੜਿਆ ਜਾ ਸਕਦਾ। ਇਸ ਵਾਸਤੇ ਕਿਹਾ ਜਾਂਦਾ ਜਿੱਥੇ ਪਰਮਾਤਮਾ ਇੱਕ ਸ਼ਕਤੀ ਹੈ, ਗੁਰੂ ਵੀ ਇੱਕ ਸ਼ਕਤੀ ਹੈ, ਵਿਅਕਤੀ ਨਹੀਂ। व्यक्ति तो मराद है, मनुख जिस दी एक सीमा है, मनुख दी एक अपनी एक सीमा है, ओदे तन दी ओदे मन दी बकायदा एक सीमा है, एक हदूद है। पर कहिंदे ने परमात्मा दी कोई सीमा नहीं, इस वास्ते व्यक्ति नहीं है, एक शक्ति है। पर गुरु दी भी कोई सीमा नहीं, पार ब्रह्म गुरु नाही भेद, इस वास्ते जिहड़ा गुरु है एदी भी कोई सीमा नहीं। देखण नूं गुरु नानक एक तन रूप ने, पर इतिहास गवाह है अंतम समय गुरु नानक देव जी महाराज का तन नहीं मिलिया। हिंदू मुसलमाना ने चादर के दो टुकड़े करके एक ने जला दिती सी, मड़ी बनाई, एक ने कबर बना के दफन कीती सी। रावी का पानी रात नूं चढ़ के आया सी, कबर भी बह गई मड़ी भी बह गई सी। भाई संतोख सिंह जी उसका जिक्र भी करते ने, बाबा मड़ी ना गोर गुरु अंगद के हिये माए, पुन सत संगत और निस दिन बस दो मैं करूं। तो खैर गुरु एक शक्ति है, ये शक्ति गुरु किस तरह प्रगट होंदा है, शब्द दे रूप च। लोकी भाई लैणे नूं लैणा जी करके कहंदे सन, पर शब्द अंदर प्रवेश कर गया तो जगत ने कहा गुरु अंगद देव जी, पहले नहीं आख्या। लोकी कह रहे सन ए अमरो निथावां है, वे रात नूं भटकण वाला, रात नूं धक्के खान वाला ए अमरो निथावां होवेगा। खंडूर दे साधारण तो साधारण मनुख भी मजाक उड़ा छड़दे सन बिरद बाबे गुरु अमरदास जी का, भी देखो ये अजीब बंदा है, अद्धी रात नूं उठ बैठता है, गागर लेके ब्यास ते जांदा है। कहन गुरु पीरां की चाकड़ी महा करड़ी, सुख सार हर मनुख नहीं कर सकता, बहुत करड़ी है। सतगुरु की बाणी है, गुरु पीरां की चाकड़ी, मामूली कसवटी नहीं रखते, बहुत वड्डी कसवटी रखते ने। जब सोने नूं परखण की कसवटी है, हीरे नूं परखण की कसवटी है, तो मनुख नूं भी परखण की कसवटी है। उस कसवटी दे उत्ते मनुख पूरा उतरे तां ही पूरा, वरना नहीं है। ते कबीर कहिंदे ने राम दी जिहड़ी कसवटी है, परमात्मा दी जिहड़ी कसवटी है, इस दे उत्ते हर मनुख पूरा नहीं उतरदा। कबीर कसौटी राम की, झूठा टिके न कोए, राम कसौटी सो सहे जो मर जीवा होए। कबीर कहिंदे ने मैं देखदा राम दी कसौटी ते मनुख पूरा नहीं उतरदा, ये गल वखरी है, बंदियां दी कसौटी ते पूरा उतर जांदा। एक मनुख बारे निर्णय कर सकदा भी बहुत अच्छा है, बहुत चंगा है, भला है, ते मनुख दी कसौटी है। पर कबीर कहिंदे ने जिहड़ी राम दी कसौटी है, उस दे उत्ते कोई पूरा उतरे तां ही पूरा, वरना नहीं। राम दी कसौटी की है, इसका भी थोड़ा जिहा निर्णय कर दईए। सुख ते दुख राम दी कसौटी है, अगे पिछे मनुख ठीक है, शांत भी है, भजन भी कर रहा है, बाणी भी पढ़ रहा है, रहत बैठिया भी है, पर हुण घर विच सुख होवे या दुख होवे, फिर देखीदा है कि संतुलन कायम है कि नहीं, तवाजन कायम है कि नहीं, गुरमत है या नहीं। दुख आ गया है, मनुख दावा डोल हो जाता है। बहुता सुख आ गया है, तां वी देखण विच आया गुरमत नूं कोई थां नहीं मिलदी। घर विच कोई आनंद कारज है, शादी है, चूंकि अपने देश का ही सिलसिला मैं थोड़े सामने रखा, फिर उत्थे गुरमत की कोई गल नहीं रहिंदी, फिर शैतानियत मच जाती है, फिर मनुख अपने आप तो बाहर हो जाता है। जो उन्होंने समझाओ कि गुरमत इसकी इजाजत नहीं देंदी, जो कुछ तुम करते पे हो, तो पता की जवाब मिलता है, भी अज के दिन भी गुरमत सूझती, अज के दिन ते रहने दो, फिर देखांगे। तो गुरमत विआह शादी वाले दिन इसकी लोड़ नहीं समझी जाती, या कोई गम है, बहुत वड्डा गम कोई घर दे च हो गया, तो उन्हें कहिए भी इस ढंग नाल तू रह, गुरमत यह कहती है। तो अक्सर देखने दे चाह मनुख नाराज हो जाता, भी हूं सानू दुख विपता व्यापी है, तेन गुरमत सूझती है, तेन गुरु की गल सूझती है। तो कहन दुख ते सुख एक कसौटी है, जो दुख दे च गुरमुख रह सकता है, जो सुख दे च भी गुरमुख रह सकता है, समझ लो राम की कसौटी ते पूरा उतर गया, होर कोई कसौटी नहीं। ऐसा नहीं कि उपरों की कसौटी आ जाती ते जिहदे नाल कोई बंदे नूं परखिया जांदा, नहीं। सुख ते दुख ही कसौटी है। सुख दे च दिमाग दा संतुलन कायम रह सकदा है कि नहीं, सुख दे च अक्सर मनुख आयाश हो जांदा है, ते दुख दे च अक्सर मनुख इतना बेचैन ते परेशान हो जांदा है ਕਿ ਅੰਦਰੋਂ ਗਿਲਿਆਂ ਨਾਲ ਭਰ ਜਾਂਦਾ। ਗੁਰੂ ਦੇ ਉੱਤੇ ਗਿਲੇ ਜਾਗ ਪੈਂਦੇ ਨੇ, ਪਰਮਾਤਮਾ ਤੇ ਗਿਲੇ ਜਾਗ ਪੈਂਦੇ ਨੇ। ਬੰਦਾ ਕਹਿ ਦਿੰਦਾ ਵੀ ਰੱਬ ਤੂੰ ਇਹ ਕਜ਼ਾ ਮੇਰੇ ਤੇ ਢਾਣੀ ਸੀ, ਵੀ ਤੂੰ ਚੰਗਾ ਗੁਰੂ ਹੈ, ਮੈਂ ਦਿਨ ਰਾਤ ਪਾਠ ਕਰਦਾ ਰਿਹਾ, ਤੂੰ ਮੈਨੂੰ ਏਕਤਾ ਚ ਪਾ ਦਿੱਤਾ, ਤੂੰ ਗਿਲੇ ਜਾਗ ਪੈਂਦੇ ਨੇ। ਦੁੱਖ ਦੇ ਵਿੱਚ ਗਿਲਾ ਨਾ ਪੈਦਾ ਹੋਵੇ ਤੇ ਸੁੱਖ ਦੇ ਵਿੱਚ ਮਨੁੱਖ ਆਯਾਸ਼ ਨਾ ਹੋਵੇ, ਕਹਿੰਦੇ ਉਹ ਕਸੌਟੀ ਤੇ ਪੂਰਾ ਉਤਰ ਗਿਆ। ਪਰ ਕਬੀਰ ਕਹਿੰਦੇ ਨੇ ਇਸ ਕਸੌਟੀ ਦੇ ਕੋਈ ਵਿਰਲਾ ਹੀ ਪੂਰਾ ਉਤਰਦਾ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਤੇ ਫਿਰ ਇਹ ਯਾਦ ਕਰ ਲੈਣਾ ਕੋਈ ਹੋਰ ਲੰਬੀ ਚੌੜੀ ਕਸੌਟੀ ਨਹੀਂ ਹੈ, ਦੁੱਖ ਤੇ ਸੁੱਖ ਹੀ ਕਸੌਟੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਜ਼ਿਕਰ ਕਰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਣੇ, ਸੁਖ ਸਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਣੇ। ਇਸ ਕਸੌਟੀ ਤੇ ਭਗਤ ਨਾਮਦੇਵ ਜੀ ਮਹਾਰਾਜ ਪੂਰੇ ਉਤਰੇ ਹੋਏ ਨੇ। ਉਹ ਕਹਿੰਦੇ ਨੇ ਜੇ ਰਾਜ ਦੇ ਤਾਂ ਕਮਨ ਵਡਾਈ, ਜੇ ਭੀਖ ਮੰਗਾਏ ਤਾਂ ਕਿਆ ਘਟ ਜਾਏ। ਨਾਮਦੇਵ ਕਹਿੰਦੇ ਨੇ ਜੇ ਤੂੰ ਮੈਨੂੰ ਰਾਜ ਸਤਾ ਦੇ ਸਿੰਘਾਸਣ ਤੇ ਬਿਠਾ ਦੇ ਤੇ ਸਾਡਾ ਕੀ ਵੱਧ ਜਾਣਾ, ਪਰ ਜੇ ਤੂੰ ਦਰ ਦਰ ਦਾ ਬਿਖਾਰੀ ਬਣਾ ਦੇ ਤੇ ਸਾਡਾ ਕੀ ਘਟ ਜਾਣਾ, ਅਸੀਂ ਆਪਣੀ ਮਸਤੀ ਚ ਰਹਿਣਾ। ਤੂੰ ਸ਼ਹਿਨਸ਼ਾਹ ਬਣਾ ਦੇਵੇ, ਬਿਖਾਰੀ ਬਣਾ ਦੇਵੇ, ਤੂੰ ਦੁਖੀ ਕਰ ਦੇਵੇ, ਤੂੰ ਸੁਖੀ ਕਰ ਦੇਵੇ, ਇਸ ਵਿਚ ਸਾਡਾ ਦਿਮਾਗੀ ਸੰਤੁਲਨ ਜਿਹੜਾ ਡਾਵਾਂ ਡੋਲ ਨਹੀਂ ਹੋਵੇਗਾ। ਅਕਸਰ ਮਨੁੱਖ ਥੋੜੇ ਜਿਹਾ ਦੁੱਖ ਦੇ ਚ ਥੋੜੇ ਜਿਹਾ ਸੁੱਖ ਦੇ ਚ ਆਪਣਾ ਤਵਾਜ਼ਨ ਵਿਗਾੜ ਬੈਠਦਾ, ਤੇ ਜੇ ਕਿਧਰੇ ਦੁੱਖ ਬਹੁਤ ਵੱਡਾ ਹੋ ਜਾਏ ਜਾਂ ਕਿਧਰੇ ਸੁੱਖ ਬਹੁਤ ਵੱਡਾ ਹੋ ਜਾਏ ਤੇ ਉੱਥੇ ਤਵਾਜ਼ਨ ਦਾ ਕਾਇਮ ਰਹਿਣਾ ਬਹੁਤ ਔਖੀ ਗੱਲ ਹੈ, ਬਹੁਤ ਔਖੀ ਗੱਲ ਹੈ। ਕਥਾ ਕੀਰਤਨ ਭਜਨ ਪੂਜਾ ਪਾਠ ਇਸ ਵਾਸਤੇ ਹੈ ਕਿ ਮਨੁੱਖ ਦਾ ਹਰ ਹਾਲਤ ਦੇ ਜਿਹੜਾ ਤਵਾਜ਼ਨ ਹੈ ਬਰਕਰਾਰ ਰਹੇ, ਹੋਰ ਕੋਈ ਲੰਬੀ ਚੌੜੀ ਗੱਲ ਨਹੀਂ। ਤੇ ਜਿਸ ਦਾ ਤਵਾਜ਼ਨ ਬਰਕਰਾਰ ਰਹਿ ਗਿਆ ਉਸੇ ਨੂੰ ਕਿਹਾ ਗਿਆ ਬ੍ਰਹਮ ਗਿਆਨੀ। ਉਬਲਦੀ ਦੇਗ ਵਿਚ ਬੈਠ ਕੇ ਵੀ ਭਾਈ ਦਿਆਲਾ ਪ੍ਰਭੂ ਦੇ ਗੀਤ ਗਾਉਂਦਾ, ਬੰਦ ਬੰਦ ਕੱਟਦਿਆਂ ਹੋਇਆਂ ਵੀ ਭਾਈ ਮਨੀ ਸਿੰਘ ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਵਰਨਾ ਗਿਲਾ ਵੀ ਕਰ ਸਕਦੇ ਸਨ। ਹਾਲਾਂਕਿ ਭਾਈ ਮਨੀ ਸਿੰਘ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਨ, ਮੁਖੀ ਪੁਜਾਰੀ ਸਨ, ਔਰ ਆਪ ਨੂੰ ਬ੍ਰਹਮ ਗਿਆਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਸਨ ਵੀ ਇਹ ਬ੍ਰਹਮ ਗਿਆਨੀ ਹੈ। ਦਮਦਮੇ ਸਾਹਿਬ ਵਾਲੀ ਜਿਹੜੀ ਬੀੜ ਹੈ ਇਹ ਭਾਈ ਮਨੀ ਸਿੰਘ ਨੇ ਲਿਖੀ ਸੀ, ਜਿਹੜੀ ਬੀੜ ਪ੍ਰਕਾਸ਼ਮਾਨ ਹੈ ਨਾ ਇਸਦੇ ਲਿਖਾਰੀ ਭਾਈ ਮਨੀ ਸਿੰਘ ਨੇ। ਪਹਿਲੀ ਬੀੜ ਜਿਹੜੀ ਹੈ ਉਹਦੇ ਲਿਖਾਰੀ ਭਾਈ ਗੁਰਦਾਸ ਜੀ ਨੇ, ਉਚਾਰਨ ਕੀਤੀ ਸੀ ਗੁਰੂ ਅਰਜਨ ਦੇਵ ਜੀ ਨੇ। ਇਹ ਬੀੜ ਉਚਾਰਨ ਕੀਤੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਲਿਖਾਰੀ ਨੇ ਭਾਈ ਮਨੀ ਸਿੰਘ। ਇਹਨੂੰ ਦਮਦਮੇ ਸਾਹਿਬ ਦੀ ਬੀੜ ਕਹਿੰਦੇ, ਜਿਹੜੀ ਪ੍ਰਕਾਸ਼ਮਾਨ ਹੈ, ਜਿਹੜੇ ਉਤਾਰੇ ਸਾਰੇ ਜਗਤ ਵਿਚ ਮਿਲਦੇ ਨੇ, ਇਸ ਨੂੰ ਕਹਿੰਦੇ ਦਮਦਮੇ ਸਾਹਿਬ ਦੀ ਬੀੜ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੇ ਮਾਣ ਨਾਲ ਮਨੀ ਸਿੰਘ ਨੂੰ ਗਿਆਨੀ ਸਿੰਘ ਕਰਕੇ ਬੁਲਾਉਂਦੇ ਸਨ। ਗਿਆਨੀਆਂ ਦੀ ਪ੍ਰਥਾ ਉਸ ਤੋਂ ਚਲੀ, ਉਸ ਤੋਂ ਪਹਿਲੇ ਨਹੀਂ ਸੀ। ਹੁਣ ਇਤਨਾ ਜਿਸ ਨੂੰ ਸਨਮਾਨ ਮਿਲਿਆ ਔਰ ਜੋ ਦਰਬਾਰ ਸਾਹਿਬ ਦਾ ਮੁਖੀ ਪੁਜਾਰੀ ਹੈ, ਜਿਸ ਵਕਤ ਬੰਦ ਬੰਦ ਕੱਟੇ ਜਾ ਰਹੇ ਸਨ, ਗਿਲਾ ਕਰ ਸਕਦਾ ਸੀ ਵੀ ਇਹ ਗੁਰੂ ਚੰਗੀ ਤੇਰੀ ਸੇਵਾ ਕੀਤੀ, ਭਜਨ ਕੀਤਾ, ਅੰਜਾਮ ਇਹ ਹੈ ਕਿ ਬੰਦ ਬੰਦ ਕੱਟੇ ਜਾ ਰਹੇ ਨੇ। ਕਹਿੰਦੇ ਜਿਹੜਾ ਭਗਤ ਹੈ ਇਹ ਦੁੱਖ ਤੇ ਸੁੱਖ ਤੋਂ ਅੱਗੇ ਲੰਘ ਜਾਂਦਾ, ਦੁੱਖ ਉਸਨੂੰ ਦੁਖੀ ਨਹੀਂ ਕਰ ਸਕਦਾ ਤੇ ਸੁੱਖ ਹੀ ਉਸਦੀ ਸੁਰਤ ਨੂੰ ਥੱਲੇ ਨਹੀਂ ਗਿਰਾ ਸਕਦਾ, ਸੁੱਖ ਤੇ ਦੁੱਖ ਦੋਵੇਂ ਥੱਲੇ ਰਹਿ ਜਾਂਦੇ। ਇਤਨੀ ਉੱਚੀ ਅਵਸਥਾ ਵਿੱਚ ਉਹ ਜੋ ਹੈ ਪਹੁੰਚ ਜਾਂਦਾ ਤੇ ਐਸੇ ਮਨੁੱਖ ਨੂੰ ਦੇਖ ਕੇ ਕਹਿਣਾ ਪੈਂਦਾ ਕਸਵਟੀ ਤੇ ਪੂਰੇ ਉਤਰੇ ਨੇ, ਇਹ ਰਾਮ ਦੀ ਕਸਵਟੀ ਦੇ ਉੱਤੇ ਮੁਕੰਮਲ ਤੇ ਪੂਰੇ ਉਤਰੇ ਨੇ। ਖੈਰ ਮੁਖਤਸਰ ਅਰਜ਼ ਕਰੀਏ, ਖੰਡੂਰ ਦੇ ਵਾਸੀਆਂ ਨੇ ਕਹਿ ਦਿੱਤਾ ਵੀ ਇਹ ਅਮਰੂ ਨੇ ਥਾਵਾਂ ਹੈ, ਲੇਕਿਨ ਇੱਕ ਦਿਨ ਐਸਾ ਆਇਆ ਹਰ ਜ਼ਬਾਨ ਤੋਂ ਇਹ ਨਿਕਲਿਆ ਨਿਥਾਵਿਆਂ ਦੀ ਥਾਂ ਗੁਰੂ ਅਮਰਦਾਸ, ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ। ਟੁਕੀ ਹੋ ਗਿਆ ਸਰੀਰ ਤੇ ਹੋਈ ਸੀ, ਸ਼ਬਦ ਟਿਕ ਗਿਆ ਸੀ, ਜਿਸ ਸ਼ਬਦ ਨੂੰ, ਜਿਸ ਫਿਲਸਫੇ ਨੂੰ, ਜਿਸ ਗਿਆਨ ਨੂੰ ਗੁਰੂ ਕਹਿੰਦੇ ਨੇ ਉਹ ਗੁਰੂ ਅਮਰਦਾਸ ਜੀ ਦੇ ਹਿਰਦੇ ਚ ਆਣ ਕੇ ਟਿਕ ਗਏ। ਸੜਕਾਂ ਵਿਚ, ਗਲੀਆਂ ਵਿਚ ਗੁੰਗੜੀਆਂ ਵੇਚਣ ਵਾਲਾ ਲੋਕੀ ਜਾਣਦੇ ਨੇ ਇਹ ਜੇਠਾ ਯਤੀਮ ਹੈ, ਜਿਹਦੇ ਮਾਂ ਬਾਪ ਵੀ ਕੋਈ ਨਹੀਂ, ਮਾਤਾ ਵੀ ਮਰ ਗਈ ਹੈ, ਪਿਤਾ ਵੀ ਮਰ ਗਈ ਹੈ, ਨਾਨਕਿਆਂ ਦੇ ਘਰ ਵਿਚ ਪਲ ਰਿਹਾ। ਲੇਕਿਨ ਦੁਨੀਆਂ ਨੇ ਉਸੇ ਰਸਨਾ ਦੇ ਨਾਲ ਕਹਿ ਦਿੱਤਾ ਧੰਨ ਗੁਰੂ ਰਾਮਦਾਸ। ਕੀ ਸੀ ਗੁਰੂ ਜੋਤੀ ਦਾ ਆ ਕੇ ਵਾਸਾ ਹੋ ਗਿਆ। ਇੱਕ ਗੱਲ ਸਪਸ਼ਟ ਹੋ ਗਈ ਕਿ ਜੋਤ ਨੂੰ ਗੁਰੂ ਆਖਿਆ ਗਿਆ, ਕਿਸੇ ਗਿਆਨ ਤੇ ਰੋਸ਼ਨੀ ਨੂੰ ਜੋ ਹੈ ਗੁਰੂ ਆਖਿਆ ਗਿਆ, ਤੇ ਉਹ ਰੋਸ਼ਨੀ ਮਹਿਫੂਜ਼ ਰਹਿੰਦੀ ਹੈ ਸ਼ਬਦ ਦੇ ਅੰਦਰ, ਉਹ ਰੋਸ਼ਨੀ ਪ੍ਰਕਾਸ਼ ਕਰਦੀ ਹੈ ਸ਼ਬਦ ਦੇ ਵਿੱਚ। ਉਹ ਰੋਸ਼ਨੀ ਫੈਲ ਦੀ ਏ ਸ਼ਬਦ ਦੇ ਆਸਰੇ ਤੇ। ਮੈਂ ਥੋੜਾ ਜਿਹਾ ਜਦ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ ਤੇ ਇੱਕ ਗੱਲ ਦੇਖ ਕੇ ਬੜਾ ਦੰਗ ਰਹਿ ਗਿਆ। ਜੈਨ, ਬੋਧ ਤੇ ਸਨਾਤਨ ਕਹਿੰਦੇ ਨੇ ਸੰਸਾਰ ਸ਼ਬਦ ਤੋਂ ਪੈਦਾ ਹੋਇਆ। ਜੈਨ ਤੇ ਸਨਾਤਨ ਸ਼ਬਦ ਦਾ ਰੂਪ ਵੀ ਦੱਸਦੇ ਨੇ ਓਅੰਕਾਰ, ਜੈਨੀ ਵੀ ਓਅੰਕਾਰ ਮੰਨਦੇ ਨੇ। ਹਿੰਦੁਸਤਾਨ ਦੇ ਵਿੱਚ ਜੈਨ ਧਰਮ ਦੀ ਵੀ ਇੱਕ ਆਪਣੀ ਸ਼ਾਖਾ ਹੈ। ਇਹ ਕਹਿੰਦੇ ਨੇ ਬੁਨਿਆਦੀ ਜਿਹੜਾ ਸ਼ਬਦ ਹੈ ਉਹ ਓਅੰਕਾਰ ਹੈ। ਇਹ ਪਰਮਾਤਮਾ ਤੋਂ ਇੱਕ ਧੁਨ ਗੂੰਜੀ ਹੈ, ਉਸ ਸ਼ਕਤੀ ਤੋਂ ਇੱਕ ਧੁਨ ਨਿਕਲੀ ਹੈ ਓਅੰਕਾਰ, ਉਸ ਤੋਂ ਫਿਰ ਜਗਤ ਬਣਿਆ, ਸੰਸਾਰ ਬਣਿਆ। ਸਨਾਤਨੀ ਰਿਸ਼ੀ ਕਹਿੰਦਾ ਪਰਮਾਤਮਾ ਤੋਂ ਇੱਕ ਓਮ ਦੀ ਧੁਨ ਹੋਈ ਹੈ, ਓਮ ਜਗਤ ਬਣ ਗਏ। ਔਰ ਜਿਨ੍ਹਾਂ ਦੇਸ਼ਾਂ 'ਚ ਤੁਸੀਂ ਬੈਠੇ ਹੋ ਇਹ ਇਸਲਾਮਿਕ ਦੇਸ਼ ਨੇ, ਤੇ ਇਸਲਾਮ ਦੇ ਬਾਨੀ ਮੁਹੰਮਦ ਸਾਹਿਬ ਦਾ ਕਹਿਣਾ ਖੁਦਾ ਤੋਂ ਇੱਕ ਕੁੰਨ ਨਾਮ ਦੀ ਧੁਨ ਹੋਈ ਹੈ ਤੇ ਜਗਤ ਬਣਿਆ, ਸੰਸਾਰ ਬਣਿਆ। ਕਦੀ ਸੰਸਾਰ ਦੀ ਬਣਤਰ ਬਾਰੇ ਮੁਹੰਮਦ ਸਾਹਿਬ ਦੇ ਵਿਚਾਰ ਪੜੋਗੇ ਤੋ ਮੁਹੰਮਦ ਸਾਹਿਬ ਵੀ ਜੈਨ ਸਨਾਤਨ ਨਾਲ ਸਹਿਮਤ ਨੇ ਵੀ ਜਗਤ ਸ਼ਬਦ ਤੋਂ ਬਣੇ। ਇਹ ਗੱਲ ਵੱਖਰੀ ਹੈ ਕਿ ਸਨਾਤਨ ਕਹਿੰਦਾ ਸ਼ਬਦ ਓਮ ਹੈ, ਜੈਨੀ ਕਹਿੰਦੇ ਸ਼ਬਦ ਓਅੰਕਾਰ ਹੈ, ਤੇ ਮੁਹੰਮਦ ਸਾਹਿਬ ਕਹਿੰਦੇ ਸ਼ਬਦ ਕੁੰਨ ਹੈ, ਕੁੰਨ ਨਾਮ ਦੀ ਇੱਕ ਧੁਨ ਹੋਈ ਹੈ, ਸੰਸਾਰ ਬਣ ਗਏ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪੁੱਛੀਏ ਜਗਤ ਕਿਸ ਤਰ੍ਹਾਂ ਬਣਿਆ, ਤੋ ਪਾਤਸ਼ਾਹ ਕਹਿੰਦੇ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲਖ ਦਰਿਆ। ਕਵਾਓ ਕਹਿੰਦੇ ਧੁਨ ਨੂੰ, ਸ਼ਬਦ ਨੂੰ, ਇੱਕ ਸ਼ਬਦ ਹੋਇਆ ਸੰਸਾਰ ਬਣ ਗਏ। ਲੱਖਾਂ ਜ਼ਿੰਦਗੀਆਂ ਦੇ ਦਰਿਆ ਚੱਲ ਪਏ ਇੱਕ ਸ਼ਬਦ ਤੋਂ। ਉਤਪਤ ਪਰਲੋ ਸ਼ਬਦੇ ਹੋਵੇ, ਸਪਸ਼ਟ ਪੰਕਤੀ ਹੈ ਗੁਰੂ ਅਮਰਦਾਸ ਜੀ ਦੀ, ਬਈ ਬਣਤਰ ਤੇ ਮਿਟਣਾ ਸ਼ਬਦ ਤੋਂ ਹੋ ਰਿਹਾ, ਸਾਰੀ ਹਲਚਲ ਸ਼ਬਦ ਤੇ ਹੈ। ਸਭ ਕੁਛ ਮਿਟ ਜਾਂਦਾ, ਕਹਿੰਦੇ ਸ਼ਬਦ ਨਹੀਂ ਮਿਟਦਾ, ਸ਼ਬਦ ਅਮਰ ਹੈ, ਖਲਾਅ ਵਿੱਚ ਰਹਿੰਦਾ। ਔਰ ਹੁਣ ਤੇ ਮੇਰੇ ਪੜ੍ਹਨ ਵਿੱਚ ਆਇਆ ਕਿ ਵਿਗਿਆਨਿਕ ਕੋਸ਼ਿਸ਼ ਪਏ ਕਰਦੇ ਨੇ ਖਲਾਅ ਵਿੱਚ ਮਹਾਂਪੁਰਸ਼ਾਂ ਦੀ ਜਿਹੜੀ ਆਵਾਜ਼ ਮੌਜੂਦ ਹੈ ਉਹਨੂੰ ਪਕੜੀਏ। ਸ਼ਬਦ ਅਮਰ ਹੈ, ਕਹੇ ਲੋਕਾਂ ਮੇਂ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਜੋ ਕੁਛ ਅਸੀਂ ਬੋਲਦੇ ਹਾਂ ਸ਼ਬਦ ਦੀ ਪਹੁੰਚ ਬੜੀ ਦੂਰ ਤੱਕ ਹੈ, ਤਿੰਨ ਲੋਕਾਂ ਤੱਕ ਹੈ, ਅੱਖ ਇਤਨੀ ਦੂਰ ਤੱਕ ਨਹੀਂ ਵੇਖ ਸਕਦੀ। ਔਰ ਜ਼ਬਾਨ ਦੀ ਆਵਾਜ਼ ਬਹੁਤ ਦੂਰ ਤੱਕ, ਜੇ ਕਿਸੇ ਹੱਦ ਤੱਕ ਆਪ ਕੰਨਾਂ ਨਾਲ ਸੁਣੀਏ ਤੇ ਬਹੁਤ ਦੂਰ ਤੱਕ ਮਹਿਸੂਸ ਨਹੀਂ ਹੁੰਦੀ, ਪਰ ਸਾਹਿਬ ਕਹਿੰਦੇ ਸ਼ਬਦ ਤਿੰਨ ਲੋਕਾਂ 'ਚ ਸਮਾ ਜਾਂਦਾ, ਇਹ ਆਵਾਜ਼ ਤਿੰਨ ਲੋਕਾਂ ਤੱਕ ਪਹੁੰਚ ਜਾਂਦੀ, ਫਿਰ ਮਿਟਦੀ ਨਹੀਂ, ਇਹ ਅਮਰ ਹੈ। ਤੋ ਇੱਕ ਗੱਲ ਸਪਸ਼ਟ ਹੋ ਗਈ, ਸੰਸਾਰ ਦੇ ਸਾਰੇ ਰਹਿਬਰੀ ਪੁਰਸ਼ ਸੰਸਾਰ ਦੀ ਉਤਪਤੀ ਸ਼ਬਦ ਤੋਂ ਮੰਨਦੇ ਨੇ। ਇਹ ਮਾਮੂਲੀ ਗੱਲ ਨਹੀਂ, ਬਹੁਤ ਵੱਡੀ ਗੱਲ, ਇਸ ਦੀ ਬਾਰੀਕੀ 'ਚ ਜਾਵਾਂਗੇ ਤੇ ਫਿਰ ਹੈਰਾਨ ਕੁੱਲ ਨਤੀਜੇ ਨਿਕਲਦੇ ਨੇ ਕਿ ਉੱਪਰ ਦੀ ਗੱਲਾਂ ਵਿੱਚ ਕਿਤਨਾ ਭੇਦ ਮਿਲਦਾ। ਕਿਧਰੇ ਪੂਜਾ ਨਮਾਜ਼ ਨਾਲ ਟਕਰਾ ਰਹੀ ਹੈ, ਕਿਧਰੇ ਨਮਾਜ਼ ਕੀਰਤਨ ਨਾਲ ਟਕਰਾ ਰਿਹਾ, ਕਿਧਰੇ ਕੀਰਤਨ ਪ੍ਰੇਰ ਨਾਲ ਟਕਰਾ ਰਿਹਾ। ਲੇਕਿਨ ਜਦ ਸੰਸਾਰ ਕਿਸ ਤਰ੍ਹਾਂ ਬਣਿਆ ਇਸ ਖਿਆਲ ਨੂੰ ਲਓ ਤੇ ਕਿਧਰੇ ਵੀ ਟਕਰਾਓ ਨਹੀਂ, ਸਹਿਮਤੀ ਹੈ। ਇਸਲਾਮ ਦਾ ਬਾਨੀ ਵੀ ਕਹਿੰਦਾ ਜਗਤ ਕੁੰਨ ਨਾਮ ਦੇ ਸ਼ਬਦ ਤੋਂ ਪੈਦਾ ਹੋਇਆ। ਸਨਾਤਨੀ ਰਿਸ਼ੀ ਵੀ ਕਹਿੰਦਾ ਇੱਕ ਓਮ ਦੀ ਧੁਨ ਹੋਈ ਹੈ, ਜਗਤ ਬਣ ਗਏ। ਇਸੇ ਤਰੀਕੇ ਨਾਲ ਜੈਨ ਧਰਮ ਦੇ ਸਵਾਮੀ ਮਹਾਵੀਰ ਵੀ ਕਹਿੰਦੇ ਨੇ ਇੱਕ ਓਅੰਕਾਰ ਦੀ ਧੁਨ ਹੋਈ ਹੈ, ਜਗਤ ਬਣ ਗਏ। ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਇੱਕ ਕਵਾਉ ਹੋਇਆ, ਇੱਕ ਸ਼ਬਦ ਹੋਇਆ ਤੇ ਸੰਸਾਰ ਬਣ ਗਿਆ। ਔਰ ਇਸੇ ਤਰੀਕੇ ਨਾਲ ਬਾਕੀ ਰਹਿਬਰੀ ਪੁਰਸ਼ਾਂ ਨੇ ਵੀ ਇਹੀ ਕੁਛ ਕਿਹਾ। ਜਗਤ ਦੇ ਸ੍ਰੇਸ਼ਠ ਲੋਕਾਂ ਨੇ ਜਿਹੜੀ ਗੱਲ ਕਹਿ ਦਿੱਤੀ ਹੈ ਕਿ ਜਗਤ ਦਾ ਮੂਲ ਆਧਾਰ ਸ਼ਬਦ ਹੈ, ਤੇ ਥੋੜੀ ਇਸ ਦੀ ਮੈਂ ਚਰਚਾ ਤੁਹਾਡੇ ਸਾਹਮਣੇ ਕਰਾਂ। ਉਸ ਸ਼ਬਦ ਨੂੰ ਆਹਤ ਸ਼ਬਦ ਨਹੀਂ ਕਹਿੰਦੇ, ਅਨਾਹਤ ਸ਼ਬਦ। ਆਹਤ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੋਵੇ, ਤੇ ਆਹਤ ਸ਼ਬਦ ਜੋ ਹੈ ਹੀ। ਔਰ ਕਹਿੰਦੇ ਹਰ ਮਨੁੱਖ ਦੇ ਅੰਦਰ ਅਨਾਹਤ ਸ਼ਬਦ ਵੱਜ ਰਿਹਾ, ਉਸਦਾ ਬਕਾਇਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸਾਡੇ ਅੰਦਰ ਅਨਾਹਤ ਸ਼ਬਦ ਪ੍ਰਗਟ ਹੋ ਗਿਆ। ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਸ਼ਬਦ ਪ੍ਰਗਟ ਹੋ ਗਿਆ, ਨਾਭੀ ਵਿੱਚ ਇਸ ਸ਼ਬਦ ਦਾ ਵਾਸਾ ਮੰਨਦੇ ਨੇ। ਪਤਾ ਨਹੀਂ ਸਾਇੰਸ ਕੀ ਕਹਿੰਦੀ ਹੈ, ਕਹਿੰਦੇ ਨਵਾਂ ਜਨਮਿਆ ਬੱਚਾ ਦੋ ਚਾਰ ਦਿਨ ਦਾ, ਮਹੀਨੇ 15 ਦਿਨ ਦਾ, ਲੱਤਾਂ ਮਾਰਦੇ ਆਚਮ ਚੇਤ ਜਦ ਹੱਸਣ ਲੱਗ ਪੈਂਦਾ। ਕੋਈ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਨੇ ਇਸ ਬਾਰੇ। ਧਰਮ ਕਹਿੰਦਾ ਉਹ ਅਨਹਦ ਧੁਨੀ ਸੁਣ ਲੈਂਦਾ ਤਾਂ ਹੱਸਦਾ, ਤਾਂ ਖੇੜੇ ਚ ਆ ਜਾਂਦਾ, ਆਨੰਦ ਵਿੱਚ ਆ ਜਾਂਦਾ। सहजे सहजे ये अनहद सुन ध्वनि जड़ी है ये सुनना बंद हो जाती है। क्यों कि बाहर दे शोर शराबे बाहर दियां आवाजा ये विच इसकी चेतना जड़ी है फैलन लग पैंदी, इसका ध्यान बिखरन लग पैंदा, फिर उस अनहद ध्वनि नु सुनना भूल जाता है। धर्म साधना इस वास्ते है कि जिस अनहद ध्वनि नु सुनना बंदे ने बंद किया है उसनु फिर सुने। और उसका जिक्र भगत नामदेव जी महाराज करते ने, अणमणिया मंडल बाजे बिन सावन घन हर गाजे। भई मेरे अंदर एक ढोल वज रहा है, एक साज वज रहा है, वो साज मड़िया हुआ नहीं तो स्पष्ट है अनाहत धुन है। अनाहत धुन दे आसरे दिते ही संसार खड़ा है, जगत खड़ा है। मनुख शब्द नु किस तरह प्रगट करता है जबान दे आसरे ते, ते हुण थोड़ी जिहा वजाहत करा। संसारी लोग कहिंदे ने भई अखां बड़ी कीमती ने, अखां नियामत ने। धर्म कहिंदा नहीं, मनुख दे शरीर विच सब तो वड्डी जिहड़ी नियामत है वह जबान है, अख नहीं। हिंदुस्तान विच वी कहिंदे ने अखां नियामत ने, अखां गईयां ते संसार गया। धर्म कहिंदा नहीं, जबान गई ते संसार गया, जबान गई ते सब कुछ गया। तो हुण इसका थोड़ा जिहा निर्णय मैं थोड़े सामने रखा। जगत दे सारे जिहड़े संबंध ने ये बोलण ते खड़े ने, वेखण ते नहीं खड़े। तुसी एक दूसरे नूं वेखो इहदे नाल संबंध नहीं जुड़दे, बोलण नाल संबंध जुड़दा। जिथे बोलना शुरू हो जाए उथे संबंध जुड़दा। साहब कहिंदे ने बोलण हार परम गुर एही, ये जिहड़ा बोलना है यही परम गुरु है, ये जो शब्द है यही परम गुरु है। ते हुण बोलना जिहड़ा है ये पवन करके, साडे शरीर विच पवन ना होवे असीं नहीं बोल सकते। देही माटी बोले पवन, तो बोलना पवन करके है। गुरु नानक देव जी महाराज पवन नूं गुरु कहिंदे ने, पवन गुरु पाणी पिता माता धरत महत। गुरबाणी एक बहुत वड्डा ज्ञान ते विज्ञान है जिहनूं समझण वास्ते कहिंदे काफी मेहनत की लोड़ है। ये कोई इस तरह के कवियां